ਅਰਦਾਸ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਵਾਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਿਵੇਂ ਸਤਿਗੁਰੂ ਆਸਾ ਦੀ ਵਾਰ ਵਿੱਚ ਵੀ ਆਖਦੇ ਨੇ, ਜੋਦੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਅਰਦਾਸ ਵਿੱਚ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਨਾਲ ਗੱਲਾਂ ਕਰੀਦੀਆਂ। ਇਹ ਗੱਲਾਂ ਕਈ ਕਿਸਮ ਦੀਆਂ ਹੋ ਸਕਦੀਆਂ ਨੇ, ਸਰੀਰਕ ਲੋੜਾਂ ਜਾਂ ਆਤਮਿਕ ਭਲਾਈ ਵਾਸਤੇ ਬੇਨਤੀਆਂ ਕਰਨੀਆਂ, ਜਾਂ ਦੁੱਖ ਤਕਲੀਫ ਜਾਂ ਬਿਮਾਰੀ ਵਿੱਚ ਵਾਹਿਗੁਰੂ ਜੀ ਦੀ ਸਹਾਇਤਾ ਮੰਗਣੀ, ਜਾਂ ਔਕੜਾਂ ਮੁਸ਼ਕਲਾਂ ਨਾਲ ਮੁਕਾਬਲਾ ਕਰਨ ਦੀ ਦਲੇਰੀ ਤੇ ਸ਼ਕਤੀ ਮੰਗਣੀ, ਜਾਂ ਵਾਹਿਗੁਰੂ ਵੱਲੋਂ ਮਿਲੀਆਂ ਹੋਈਆਂ ਦਾਤਾਂ ਅਤੇ ਸੁੱਖਾਂ ਦਾ ਧੰਨਵਾਦ ਕਰਨਾ ਅਤੇ ਉਹਨਾਂ ਦੇ ਕਾਇਮ ਰਹਿਣ ਦੀ ਯਾਚਨਾ ਕਰਨੀ, ਜਾਂ ਫਿਰ ਵਾਹਿਗੁਰੂ ਦੇ ਹੁਕਮ ਜਾਂ ਰਜ਼ਾ ਵਿੱਚ ਆਪਣੀ ਅਸਲੀ ਭਲਾਈ ਪ੍ਰਤੀਤ ਕਰਦਿਆਂ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇੱਛਾ ਪ੍ਰਗਟ ਕਰਨੀ, ਜਾਂ ਫਿਰ ਦੂਜਿਆਂ ਦੀ ਭਲਾਈ ਤੇ ਸੁੱਖ ਵਾਸਤੇ ਇਹ ਬੇਨਤੀ ਕਰਨੀ। ਹਾਂ, ਸਫਲ ਅਰਦਾਸ ਵਾਸਤੇ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਜ਼ਰੂਰੀ। ਨੰਬਰ 1, ਵਾਹਿਗੁਰੂ ਦੀ ਹੋਂਦ ਵਿੱਚ ਪੂਰਾ ਯਕੀਨ। ਨੰਬਰ 2, ਵਾਹਿਗੁਰੂ ਦੀ ਅਰਦਾਸ ਨੂੰ ਪੂਰਿਆਂ ਕਰਨ ਦੀ ਸਮਰੱਥਾ ਵਿੱਚ ਦ੍ਰਿੜ ਵਿਸ਼ਵਾਸ। ਨੰਬਰ 3, ਆਪਣੀ ਅਰਦਾਸ ਦੇ ਠੀਕ ਤੇ ਚੰਗਿਆਂ ਹੋਣ ਦਾ ਭਰੋਸਾ। ਨੰਬਰ 4, ਆਪਣੀ ਅਰਦਾਸ ਦੇ ਪੂਰਿਆਂ ਹੋਣ ਦੀ ਪੂਰੀ ਉਮੀਦ। ਨੰਬਰ 5, ਅਰਦਾਸ ਸਮੇਂ ਦਿਲ ਵਾਹਿਗੁਰੂ ਦੇ ਪ੍ਰੇਮ ਤੇ ਸਤਿਕਾਰ ਨਾਲ ਭਰਿਆ ਹੋਵੇ। ਅਤੇ ਨੰਬਰ 6, ਅਰਦਾਸ ਵੇਲੇ ਦਿਲ ਨਿਮਰਤਾ ਵਾਲਾ ਤੇ ਆਸਵੰਦ ਹੋਣਾ ਚਾਹੀਦਾ। ਇਹਨਾਂ 6 ਸ਼ਰਤਾਂ ਨੂੰ ਪੂਰਿਆਂ ਕੀਤਿਆਂ ਅਰਦਾਸ ਕਦੇ ਖਾਲੀ ਨਹੀਂ ਜਾਂਦੀ, ਜ਼ਰੂਰ ਮਨਜ਼ੂਰ ਹੋ ਜਾਂਦੀ। ਹਾਂ, ਪਿਛਲੇ ਜੀਵਨ ਤੇ ਵਿਚਾਰ ਕੀਤਿਆਂ ਮੈਂ ਵੇਖਣਾ ਕਿ ਮੇਰੇ ਆਪਣੇ ਸ਼ੰਕਿਆਂ ਕਰਕੇ ਕਈ ਅਰਦਾਸਾਂ ਪੂਰੀਆਂ ਨਹੀਂ ਸਨ ਹੁੰਦੀਆਂ, ਕਈ ਦੇਰ ਨਾਲ ਪੂਰੀਆਂ ਹੁੰਦੀਆਂ। ਪਰ ਐਸਾ ਕੋਈ ਸਮਾਂ ਯਾਦ ਨਹੀਂ ਆਉਂਦਾ ਜਦੋਂ ਇਹ ਉੱਪਰਲੀਆਂ ਸ਼ਰਤਾਂ ਦੀ ਪਾਲਣਾ ਦੇ ਬਾਵਜੂਦ ਅਰਦਾਸ ਪੂਰੀ ਨਾ ਹੋਈ ਹੋ। ਵਿਸ਼ਵਾਸ ਨਾਲ ਨਿਰਮਾਣ ਹੋ ਕੇ ਕੀਤੀ ਹੋਈ ਅਰਦਾਸ ਇੰਨੀ ਜਲਦੀ ਪ੍ਰਵਾਨ ਹੁੰਦੀ ਕਿ ਹੈਰਾਨੀ ਦੀ ਹੱਦ ਨਹੀਂ ਰਹੀ। ਕਈ ਇਨਸਾਨੀ ਅਕਲ ਵਿੱਚ ਨਾ ਆਉਣ ਵਾਲੀਆਂ ਗੱਲਾਂ ਵੀ ਅਰਦਾਸ ਦੇ ਜ਼ਰੀਏ ਪ੍ਰਤੱਖ ਹੋ ਜਾਂਦੀਆਂ। ਅਰਦਾਸ ਦੇ 2 ਤਰੀਕੇ ਨੇ। ਸੰਗਤ ਦੀ ਦੀਵਾਨ ਵਿੱਚ ਮਿਲਵੀਂ ਅਰਦਾਸ, ਜਿਹਨੂੰ ਅੰਗਰੇਜ਼ੀ ਵਿੱਚ ਕਾਂਗਰੀਗੇਸ਼ਨਲ ਪ੍ਰੇਅਰ ਕਹਿੰਦੇ ਨੇ, ਅਤੇ ਹਰੇਕ ਸਿੱਖ ਦੀ ਵੱਖੋ ਵੱਖਰੀ ਇਕੱਲੀ ਅਰਦਾਸ ਭਾਵ ਇੰਡੀਵਿਜੁਅਲ ਪ੍ਰੇਅਰ। ਪਹਿਲੀ ਕਿਸਮ ਦੀਆਂ ਅਰਦਾਸਾਂ ਦਾ ਸਿੱਖਾਂ ਵਿੱਚ ਸ਼ੁਰੂ ਤੋਂ ਵਿਸ਼ਵਾਸ ਚੱਲਿਆ ਆਉਂਦਾ। ਇਸ ਦੇ ਫਾਇਦੇ ਤੇ ਲੋੜਾਂ ਅਣਗਿਣਤ ਨੇ। ਇਹ ਅਰਦਾਸ ਸਿੱਖਾਂ ਦੀ ਕੌਮ ਨੂੰ ਸੁਰਜੀਤ ਰੱਖਣ ਦਾ ਇੱਕ ਵੱਡਾ ਕਾਰਨ। ਖਾਲਸੇ ਦੀ ਰੋਜ਼ਾਨਾ ਇਕੱਤਰਤਾ, ਕੀਰਤਨ ਸਰਵਣ ਕਰਨਾ, ਸਭ ਦੀ ਰਲ ਕੇ ਵਾਹਿਗੁਰੂ ਅੱਗੇ ਅਰਦਾਸ ਕਰਨਾ, ਪ੍ਰਾਰਥਨਾ ਕਰਨੀ, ਗੁਰੂ ਸਾਹਿਬਾਨ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਜ਼ਿਕਰ, ਭਰੋਸਾ ਦਾਨ, ਸਿਦਕ ਦਾਨ, ਦਾਨਾ ਸਿਰਦਾਨ, ਨਾਮਦਾਨ ਮੰਗਣਾ, ਚੜ੍ਹਦੀਆਂ ਕਲਾਂ ਤੇ ਸਰਬੱਤ ਦੇ ਭਲੇ ਦੀ ਯਾਚਨਾ, ਗੁਰਦੁਆਰਿਆਂ ਝੰਡਿਆਂ ਪੂੰਗਿਆਂ ਤੇ ਨਿਸ਼ਾਨਾਂ ਦੇ ਜੁਗੋ ਜੁਗ ਅਟਲ ਰਹਿਣ ਵਾਸਤੇ ਬੇਨਤੀ, ਇਹ ਕੌਮੀ ਜੀਵਨ ਨੂੰ ਕਾਇਮ ਰੱਖਣ ਦਾ ਇੱਕ ਕਮਾਲ ਦਾ ਤਰੀਕਾ ਹੈ। ਇਸ ਤਰ੍ਹਾਂ ਕੌਮ ਦਾ ਸਾਰਾ ਇਤਿਹਾਸ ਰੋਜ਼ ਦੁਹਰਾਇਆ ਜਾਂਦਾ, ਇਤਿਹਾਸਕ ਯਾਦ ਤਾਜ਼ਾ ਹੋ ਜਾਂਦੀ ਹੈ ਤੇ ਖਾਲਸੇ ਦੇ ਦਿਲ ਵਿੱਚ ਕੌਮੀ ਪਿਆਰ, ਅਣਖ ਤੇ ਕੁਰਬਾਨੀ ਦੀ ਚਿੰਗ ਸਦਾ ਧੁੱਖਦੀ ਰਹਿੰਦੀ। ਦੂਜੀ ਕਿਸਮ ਦੀ ਨਿੱਜੀ ਅਰਦਾਸ, ਇਕੱਲੇ ਇਕੱਲੇ ਸਿੱਖ ਦੀ ਅਰਦਾਸ, ਦੀਵਾਨਾ ਵਾਲੀ ਲੰਮੀ ਅਰਦਾਸ ਵੀ ਹੋ ਸਕਦੀ ਹੈ ਤੇ ਆਪਣੀ ਬੋਲੀ ਵਿੱਚ ਆਪਣੀ ਆਪਣੀ ਲੋੜ ਤੇ ਖਿਆਲ ਅਨੁਸਾਰ ਛੋਟੀ ਵੀ। ਆਪਣੇ ਤਰੀਕੇ ਤੇ ਆਪਣੇ ਹਾਲਾਤ ਦੇ ਮੁਤਾਬਕ ਅਰਦਾਸ ਵਾਸਤੇ ਲਫ਼ਜ਼ਾਂ, ਆਵਾਜ਼, ਢੰਗ, ਮਰਿਆਦਾ ਕਿਸੇ ਚੀਜ਼ ਦੀ ਖਾਸ ਲੋੜ ਨਹੀਂ। ਸਿਰਫ ਮਨ ਨੂੰ ਇੱਕ ਖਾਸ ਨਿਮਰਤਾ ਦੀ ਹਾਲਤ ਵਿੱਚ ਲਿਆਉਣਾ ਜ਼ਰੂਰੀ ਹੈ ਜਿੱਥੇ ਇਹ ਅਵਸਥਾ ਘਟ ਸਕੇ। ਮੈਂ ਨਾ ਹੀ ਕਛ ਹਾਂ ਨਹੀਂ, ਕਿਛ ਆਹੇ ਨਾ ਮੋਰਾ। ਹੁਣ ਐਸੀ ਅਰਦਾਸ ਆਤਮਾ ਤੋਂ ਪਰਮਾਤਮਾ ਵੱਲ ਉੱਡਦੀ ਹੈ। ਆਤਮਾ ਦੀ ਬੋਲੀ ਵਿੱਚ ਉੱਚੀ ਉੱਚੀ ਫਿਕਰੇ ਬੋਲਣ ਦੀ ਲੋੜ ਨਹੀਂ ਰਹਿੰਦੀ। ਕੇਵਲ ਖਿਆਲ ਹੀ ਇੱਕ ਪਾਸਿਓਂ ਦੂਜੇ ਪਾਸੇ ਜਾ ਪਹੁੰਚਦੇ ਨੇ। ਇਸੇ ਲਈ ਆਖਦੇ ਨੇ ਇਟ ਇਜ਼ ਏ ਲੈਂਗੁਏਜ ਆਫ ਯੂਰ ਓਨ ਆਈਡੀਆਸ। ਇਹ ਸੰਕਲਪਾਂ ਜਾਂ ਫੁਰਨਿਆਂ ਦੀ ਬੋਲੀ ਹੁੰਦੀ ਹੈ। ਜਦੋਂ ਅਰਦਾਸ ਕਰਨ ਦਾ ਠੀਕ ਤਰੀਕਾ ਆ ਜਾਵੇ ਤਾਂ ਅਰਦਾਸ ਦਾ ਜਵਾਬ ਵੀ ਝਟਪਟ ਆਉਂਦਾ ਤੇ ਆਪਣੇ ਆਪ ਨੂੰ ਯਕੀਨ ਹੋ ਜਾਂਦਾ ਕਿ ਅਰਦਾਸ ਮਨਜ਼ੂਰ ਹੋ ਗਈ। ਇਸ ਵੇਲੇ ਇੱਕ ਅਜੀਬ ਖੁਸ਼ੀ ਪ੍ਰਤੀਤ ਹੁੰਦੀ ਤੇ ਕੁਝ ਸਮੇਂ ਬਾਅਦ ਆਪਣੀ ਅਰਦਾਸ ਨੂੰ ਪ੍ਰਤੱਖ ਰੂਪ ਵਿੱਚ ਆਉਂਦਿਆਂ ਵੇਖ ਕੇ ਬੜੀ ਹੈਰਾਨੀ ਵਾਲੀ ਪ੍ਰਸੰਨਤਾ ਹੁੰਦੀ। ਸ਼ਖਸੀ ਅਰਦਾਸ ਭਾਵ ਨਿੱਜੀ ਅਰਦਾਸ ਹਰ ਆਦਮੀ ਦੀ ਇੱਕੋ ਜਿਹੀ ਨਹੀਂ ਹੋ ਸਕਦੀ ਕਿਉਂਕਿ ਹਰ ਬੰਦੇ ਦੀ ਆਤਮਿਕ ਅਵਸਥਾ ਵੱਖੋ ਵੱਖਰੀ ਹੁੰਦੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਮਨੁੱਖ ਦੀ ਇਸ ਹਾਲਤ ਨੂੰ ਪਛਾਣਦੇ ਨੇ ਤੇ ਆਖਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਜਾਂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕਉ ਵਿਘਨ ਨਾ ਕੋ ਲਾਗੈ ਜਾਂਕੀ ਪ੍ਰਭਾ ਗਏ ਅਰਦਾਸ। ਹੁਣ ਅਸੀਂ ਅਰਦਾਸ ਦੀਆਂ ਵੱਖਰੀਆਂ ਵੱਖਰੀਆਂ ਅਵਸਥਾਵਾਂ ਦਾ ਜ਼ਿਕਰ ਕਰਾਂਗੇ। ਪਹਿਲਾ, ਸਰੀਰਕ ਸੁੱਖਾਂ ਦੀ ਅਰਦਾਸ। ਆਮ ਆਦਮੀ ਸਰੀਰਕ ਜਾਂ ਦੁਨਿਆਵੀ ਸੁੱਖਾਂ ਵਾਸਤੇ ਅਰਦਾਸ ਕਰਦੇ। ਇਨਸਾਨਾਂ ਦੀ ਬਹੁਗਿਣਤੀ ਇਸੇ ਸ਼੍ਰੇਣੀ ਵਿੱਚ ਆ ਜਾਂਦੀ ਹੈ। ਵੈਸੇ ਆਪਣੀ ਸਰੀਰਕ ਜਾਂ ਦੁਨਿਆਵੀ ਉੱਨਤੀ ਵਾਸਤੇ ਪ੍ਰਾਰਥਨਾ ਕਰਨੀ ਕੋਈ ਬੁਰੀ ਗੱਲ ਤਾਂ ਨਹੀਂ ਨਾ। ਜੋ ਲੋਕ ਇਹ ਕਹਿੰਦੇ ਨੇ ਕਿ ਭਾਈ ਦੁਨਿਆਵੀ ਲੋੜਾਂ ਵਾਸਤੇ ਅਰਦਾਸ ਨਹੀਂ ਕਰਨੀ ਚਾਹੀਦੀ ਬਲਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਨਾਮ ਦੀ ਉੱਚਤਾ ਤੇ ਮਹਾਨਤਾ ਸਾਰੇ ਪਦਾਰਥਾਂ ਨਾਲੋਂ ਉੱਚਾ ਹੋਣਾ, ਵਿਸ਼ੇਸ਼ ਹੋਣਾ ਹਰ ਕਿਸੇ ਦੀ ਸਮਝ ਵਿੱਚ ਨਹੀਂ ਆਉਂਦਾ। ਭਾਈ ਇਨਸਾਨ ਤੇ ਰੱਬ ਪਾਸੋਂ ਉਹ ਚੀਜ਼ ਹਮੇਸ਼ਾ ਮੰਗਦੇ ਜਿਹੜੀ ਉਸ ਨੂੰ ਸਭ ਤੋਂ ਚੰਗੀ ਤੇ ਜ਼ਰੂਰੀ ਲੱਗੇ। ਹੁਣ ਜਦੋਂ ਤੱਕ ਨਾਮ ਨਾਲ ਪਿਆਰ, ਇਸ ਦਾ ਅਭਿਆਸ ਤੇ ਵਡਮੁੱਲੇ ਲਾਭ ਦਾ ਇਨਸਾਨ ਨੂੰ ਪਤਾ ਨਾ ਲੱਗੇ ਉਦੋਂ ਤੱਕ ਨਾਮ ਤੋਂ ਬਿਨਾਂ ਹੋਰ ਕੁਝ ਨਾਮ ਮੰਗਣਾ ਅਸੰਭਵ ਹੈ। ਹੱਥ ਜੋੜ ਕੇ ਅੱਖਾਂ ਮੀਟ ਕੇ ਨਾਮਦਾਨ ਮੰਗਣਾ ਤੇ ਦਿਲ ਵਿੱਚ ਦੁਨੀਆ ਦੇ ਸਧਾਰਨ ਸੁੱਖਾਂ ਵਾਸਤੇ ਤਰਸਣਾ ਕਿਸੇ ਪਾਸੇ ਵੀ ਨਹੀਂ ਪਹੁੰਚਣ ਦਿੰਦਾ। ਇਸ ਤਰ੍ਹਾਂ ਕਰਨਾ ਸਗੋਂ ਪਖੰਡੀ ਬਣਾ ਦਿੰਦਾ। ਜ਼ਿੰਦਗੀ ਦੇ ਜਾਇਜ਼ ਸੁੱਖ ਜਿਵੇਂ ਤੰਦਰੁਸਤੀ ਅਤੇ ਇੱਜ਼ਤ ਜਾਂ ਗਮਾਂ ਫਿਕਰਾਂ ਤੇ ਬਿਮਾਰੀਆਂ ਤੋਂ ਆਜ਼ਾਦੀ, ਬਾਲ ਬੱਚੇ ਵਿੱਚ ਬਹਿਣ ਦੀ ਖੁਸ਼ੀ ਆਦਿ ਲਈ ਇਨਸਾਨੀ ਸਧਾਰਨ ਲੋਕਾਂ ਵਾਸਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਨੀ ਕੋਈ ਅਵਗੁਣ ਨਹੀਂ। ਭਗਤ, ਗੁਰੂ, ਪੀਰ, ਆਤਮਿਕ ਦਾਤਾਂ ਤੋਂ ਇਲਾਵਾ ਜ਼ਰੂਰੀ ਦੁਨਿਆਵੀ ਸੁੱਖ ਰੱਬ ਪਾਸੋਂ ਸਦਾ ਹੀ ਮੰਗਦੇ ਆਏ ਨੇ। ਜਿਵੇਂ ਚੌਪਈ ਸਾਹਿਬ ਵਿੱਚ ਜ਼ਿਕਰ ਹੈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, हमरे दुष्ट सबै तुम कावाओ, आप हाथ दे मोहे बचावो। जां जिवें तनासरी राग विच भगत धन्ना साहब उचारण करदे ने, गोपाल तेरा आरता जोजन तुमरी भगत करंते तिनके काज सवारता, दाल सीधा मांगो की हो हमरा खुशी करे नित जियो, पनिया छादन नीका अनाज मांगो सत सी का, गऊ भैंस मंगो लावेरी एक ताजन तुरी चंगेरी, घर की गी हण चंगी जन तन्ना लेवै मंगी। भाव के सुख नाल जीवन जीवन की इच्छा, बीमारियां ते तकलीफां तो छुटकारा, यह कोई वाहिगुरु की खुशी दे विरुद्ध नहीं हैगा। दूसरी अवस्था, जिवें जिवें आत्मिक अवस्था बदलती जावे ना, उवें उवें इंसान दियां इच्छावां ते मंगां ते अरदासां बदल जांदियां। फिर वह शरीरक सुखां नालों ज्यादा आनंद आत्मिक तरक्की विच प्रतीत करदा। सारे संसारी सुख उसनों नासवंत ते आरजी ते फजूल नजर आउण लगदे। उसका मन ही कहण लग पैंदा, मैं क्या मांगा कि छिर ना रहाई, हर दीजा ना मुरारी जी। जिवें छोटा बच्चा जिस तरह वड्डी उम्र विच पहुंच के बचपन दे दिल परचावे ते खिडौने भुला के उच्चिया ते सियाणियां गल्लां विच दिल लाउंदा, इसे तरह इस अवस्था का पुरुष दुनिया के झूठे सुखां तो असंतुष्ट हो जाता है। उसनू इसे तरह लगता है जिवें उसने यह खेड बड़ा खेड ली, हुण उस दियां रुचियां किसी अटल सुख की प्राप्ति वल मोड़ा पाउंदियां, ते उसके दिल विच्चों यह अरदास निकलती है, हे मेरे वाहिगुरु, खात पीत खेलत हस्त भरमे जन्म अनेक, भवजल ते काढ़ो प्रभु नानक तेरी टेक। इथे पहुंच के आदमी नू विचार दा शौक जागदा, खोज दी इच्छा ते अगवाई दी लोड़ महसूस हुंदी, इसे लई उह हथ जोड़ के आखदा है, मैं अजान जन तरबे ना जानो, बाप बीठला बां दे। उस दे दिल विच किसे अणडिठे आत्मिक मंडल विच पहुंचण दी रीझ उपजदी। इस अवस्था दे आदमी दी लोड़ मुताबक कुदरत वल्लों सहायता ते अगवाई शुरू हो जांदी, पर इस तों अगे इस अवस्था दा बड़ा मुश्किल हिस्सा शुरू हुंदा है। मन नाल बड़ी लड़ाई करनी पैंदी, मन दे पुराने सुभा, पुराणियां आदतां, पुराने विश्वास छड़ने पैंदे ने, ते नवीयां आदतां पाउणियां पैंदियां। नवें दृष्टिकोण नाल दुनिया नूं वेखणा पहलों पहलों बड़ा ओपरा ते औखा जापदा है। कदे मन अपने मगर तोरण दा जोर लाउंदा है, शरीरक रसां दी मिठी याद अपने वल खिंचदी है, ते कदे आत्मा दी आवाज नवीयां उम्मीदां नवें इकरार ते किसे नवी दुनिया दे सुपने विखा विखा के अपने वल बुलाउंदी है। यह शरीर ते आत्मा दा कोल पहलों बड़ा भयानक हुंदा है। कई बार इस तरह लगता है कि शरीरक रसां तो छुटकारा ही नहीं होना। इस अवस्था दे एक त्यागी महापुरश मैनू मिले, मैं पुछया सुनाओ की हाल है, आखण लगे बड़ा भैड़ा हाल। मैं हैरान होके पुछया की गल होई, आखण लगे ना इधर के रहे ना उधर के, दुनिया दे पदार्थ चंगे नहीं लगते पर वाहिगुरु दे वल भी मन नहीं लगता। कदे मन अपना गुलाम बना लैंदा ते कदे गुरुद्वारे जाके सेवा करना रात भर सोचता रहिंदा, कदे चंडालां वाले नीवे काम करने ते कदे फकीरी दा दम भरना, यह की होया? अजीब कशमकश है। गुण ही भरिया मैं फिर लोक कहें दरवेश, लोक मैनू भगत जां फकीर जानदे ने, पर मैनू दिसदा मैं ते गुनाहां नाल भरिया होया। ਇਨ੍ਹਾਂ ਗੁਰਮੁਖਾਂ ਦੀ ਥੋੜੇ ਦਿਨ ਸੰਗਤ ਕਰਨ ਮਗਰੋਂ ਪਤਾ ਲੱਗਾ ਕਿ ਮਨ ਦੀ ਲੜਾਈ ਤੋਂ ਛੁਟਕਾਰਾ ਪਾਉਣ ਦੇ ਖਿਆਲ ਨਾਲ ਆਪ ਨੇ ਆਪਣੀ ਇੰਦਰੀ ਵੀ ਕੱਟ ਸੁੱਟੀ ਹੋਈ ਸੀ, ਪਰ ਮਨ ਅਜੇ ਸ਼ਾਂਤ ਨਹੀਂ ਸੀ। ਕਈ ਖੋਜੀ ਇੱਥੇ ਪਹੁੰਚ ਕੇ ਨਿਰਾਸ਼ ਹੋ ਜਾਂਦੇ ਨੇ ਤੇ ਖੋਜ ਛੱਡ ਦਿੰਦੇ ਨੇ। ਮੈਂ ਖੁਦ ਬੜੀ ਵਾਰ ਨਿਰਾਸ਼ਤਾ ਵਿੱਚ ਫੈਸਲਾ ਕੀਤਾ ਕਿ ਉਤਲੀਆਂ ਆਤਮਿਕ ਉਡਾਰੀਆਂ ਮੇਰੇ ਭਾਗਾਂ ਵਿੱਚ ਹੀ ਨਹੀਂ। ਮੈਂ ਤੇ ਇਸ ਮਨ ਦਾ ਗੁਲਾਮ ਹਾਂ ਤੇ ਮਨ ਦਾ ਗੁਲਾਮ ਹੀ ਰਵਾਂਗਾ। ਪਰ ਇੱਥੇ ਪਹੁੰਚ ਕੇ ਹੌਸਲਾ ਨਹੀਂ ਹਾਰਨਾ ਚਾਹੀਦਾ। ਬਹਾਦਰ ਬੰਦੇ ਦੇ ਸਾਹਮਣੇ ਸਭ ਮੁਸ਼ਕਲਾਂ ਧੂਹੇ ਵਾਂਗ ਪਤਲੀਆਂ ਹੁੰਦੀਆਂ ਜਾਂਦੀਆਂ, ਬਿਲਕੁਲ ਗਾਇਬ ਹੋ ਜਾਂਦੀਆਂ। ਤੇ ਰੱਬ ਉੱਤੇ ਪੂਰਨ ਭਰੋਸਾ ਰੱਖਿਆ, ਨਿਰਮਾਣ ਅਤੇ ਦਿਲੀ ਅਰਦਾਸਾਂ ਕੀਤਿਆਂ, ਵਾਹਿਗੁਰੂ ਵੱਲੋਂ ਹੈਰਾਨ ਕਰ ਦੇਣ ਵਾਲੀ ਰਹਿਨੁਮਾਈ ਅਗਵਾਈ ਮਿਲਦੀ। ਅੱਜ ਬਿਲਕੁਲ ਨਿਰਾਸ਼ ਤੇ ਨਿਰਬਲ ਹੋ ਕੇ ਬਹਿ ਜਾਈਦਾ ਤੇ ਕੱਲ ਅੰਦਰੋਂ ਫਿਰ ਉਤਸ਼ਾਹ ਦੀਆਂ ਲਹਿਰਾਂ ਠਾਠਾ ਮਾਰਨ ਲੱਗ ਪੈਂਦੀਆਂ। ਅਭਿਆਸੀ ਮੁਸ਼ਕਲਾਂ ਤੇ ਮੁਸੀਬਤਾਂ ਨਾਲ ਫੇਰ ਮੋਰਚਾ ਲਾ ਕੇ ਬਹਿ ਜਾਂਦਾ ਤੇ ਜਿੱਤ ਫਿਰ ਅੱਗੇ ਅੱਖਾਂ ਅੱਗੇ ਨਾਚ ਕਰਨ ਲੱਗ ਪੈਂਦੀ। ਰੱਬ ਦੀ ਹਸਤੀ ਦਾ ਅਸਲ ਯਕੀਨ ਹੀ ਉਦੋਂ ਆਉਂਦਾ ਜਦੋਂ ਉਸਦਾ ਮਿੱਤਰ ਵਾਲਾ ਤੇ ਤਕੜਾ ਹੱਥ ਆਪਣੇ ਸਿਰ ਉੱਤੇ ਪ੍ਰਤੱਖ ਵੇਖੀਦਾ ਤੇ ਵਿਗੜੇ ਕੰਮ ਸੌਰ ਜਾਂਦੇ ਨੇ।